रव सस किरण उदर सागर को, गंग तरंग अंत को पावे, रुद्र ध्यान ज्ञान सतगुर के, कब जन पल उन्हें जो गावे, पल्ले अमरदास गुण तेरे, तेरी उपमा तोहे बन आवे, सो कहो टल गुर सेविया अहनस सहज सुभाए, दर्शन परसाए गुरु कै, जन्म मरण दुख जाए, हो वाय सिफत खसम दी नूर अरसहो कुरसहो चटिया, तुद डिठ सच्चे पातशाह मल जन्म जन्म दी कटिया, सज्जन सच्चा पातशाह सिर साहो, जिस पास बैठिया सोहिया सबना दावे साहो, सतनाम वाहे गुरु साहिब जी, श्लोक महला तीजा, सतगुर की सेवा सफल है, जे को करे चित लाए, मन चिंदिया फल पावना, हौ मैं विचहौ जाए, सतगुर की सेवा सफल है, जे को करे चित लाए, मन चिंदिया फल पावना, हौ मैं विचहौ जाए, बंधन तोड़े मुक्त होए, सच्चे राह सुमाए, इस जग मह नाम अलभ है, गुरमुख वसै मन आए, नानक जो गुर सेवा है अपना, हौ तिन बलिहारै जाओ, महला तीजा, मनमुख मन अजित है, दूजै लगै जाए, तिसनो सुख सुपनाए नहीं, दुखे दुख विहाए, घर घर पढ़ पढ़ पंडित थके, सिद्ध समाद लगाए, एहो मन वासना आवई, थके कर्म कमाए, पेख धारी पेख कर थके, अठ सठ तीरथ नहाए, मन की सार ना जाननी, हौ मैं परम पुलाए, गुर प्रसादी पौ पया, वड भाग वस्या मन आए, ਭੈ ਪਾਇ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆਏ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੁੰਬ ਖਿਨ ਮਹਿ ਲਹਿ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਖਸ਼ਿਸ਼ ਕੀਤੀ ਹੈ ਉਸ ਪਵਿੱਤਰ ਹੁਕਮ ਦਾ ਪਾਠ ਗੁਰੂ ਸਵਾਰੇ ਭਾਈ ਸਾਹਿਬ ਜੀ ਖੂਣਾ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜੋ ਸੋਰਠ ਰਾਗ ਦੀ ਵਾਰ ਦੇ ਇਹ ਬਚਨ ਨੇ ਔਰ ਇਸ ਵਿਚਾਰ ਇਸ ਵਾਰ ਨੂੰ ਉਚਾਰਨ ਕਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਇਸ ਵਾਰ ਵਿੱਚ 29 ਪੌੜੀਆਂ ਨੇ ਔਰ 58 ਸ਼ਲੋਕ ਨੇ। ਹਰ ਇੱਕ ਪੌੜੀ ਦੇ ਨਾਲ 2-2 ਸ਼ਲੋਕ ਹਜ਼ੂਰ ਨੇ ਦਰਜ ਕੀਤੇ। ਅੱਜ ਵੀ ਜੋ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਇਸ ਪਵਿੱਤਰ ਪੌੜੀ ਦੇ ਨਾਲ ਵੀ 2 ਸ਼ਲੋਕ ਨੇ। ਅੱਜ ਦੀ ਵਿਚਾਰ ਦਾ ਧੁਰਾ ਕੀ ਹੋਵੇਗਾ, ਇਹ ਸੰਖੇਪ ਵਿੱਚ ਅਰਜ਼ ਜ਼ਰੂਰ ਆਰੰਭ ਵਿੱਚ ਕਰਦਿਆਂ, ਪਹਿਲੇ ਸ਼ਲੋਕ ਵਿੱਚ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ ਕਿ ਜੇਕਰ ਕੋਈ ਮਨੁੱਖ ਆਪਣਾ ਚਿੱਤ ਟਿਕਾ ਕੇ ਗੁਰੂ ਕੀ ਸੇਵਾ ਕਰੇ ਅਤੇ ਸਤਿਗੁਰੂ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਨਿਫਲ ਨਹੀਂ, ਉਹ ਸਫਲ ਹੈ। ਅਤੇ ਸੱਚੇ ਪਾਤਸ਼ਾਹ ਕੋਈ ਚਿੱਤ ਲਾ ਕੇ ਸੇਵਾ ਕਰੇ ਅਤੇ ਉਹਦੇ ਵਿੱਚ ਸਫਲਤਾ ਕੀ? ਸਾਹਿਬ ਨੇ ਪਹਿਲਾ ਬਚਨ ਕਿਹਾ, ਇੱਕ ਤਾਂ ਮਨ ਇੱਛਤ ਫਲ ਤੈਨੂੰ ਮਿਲਣਗੇ ਅਤੇ ਦੂਸਰਾ ਪਿਆਰਿਆ ਜਿਹੜੀ ਖੌਮੇ ਦੀ ਬਿਮਾਰੀ ਕਈ ਜਨਮਾਂ ਤੋਂ ਨਾਲ ਤੁਰੀ ਆਉਂਦੀ ਏ, ਸੇਵਾ ਕਰਨ ਵਾਲੇ ਦੇ ਅੰਦਰੋਂ ਖੌਮੇ ਦਾ ਰੋਗ ਚਲਾ ਜਾਂਦਾ, ਇਹ ਦਾਤ ਮਿਲੇਗੀ। ਜਿਹੜਾ ਇਸ ਤੋਂ ਅਗਲਾ ਸ਼ਲੋਕ ਹੈ ਉਸ ਵਿੱਚ ਦਾਤਾਰ ਜੀ ਨੇ ਮਨ ਨੂੰ ਜਿੱਤਣ ਦੀ ਗੱਲ ਕਹੀ। ਸਹਿ ਬਖਸ਼ਿਸ਼ ਕਰਦੇ ਨੇ, ਮਨ ਮੁੱਖ ਬੰਦੇ ਆਪਣੇ ਮਨ ਨੂੰ ਜਿੱਤ ਨਾ ਸਕੇ ਕਿਉਂਕਿ ਉਹਨਾਂ ਦਾ ਮਨ ਜਿਹੜਾ ਉਹ ਦੂਜੇ ਭਾਵ ਵਿੱਚ ਖਚਤ ਹੈ। ਨਾਲ ਇਹ ਬਚਨ ਕਿਹਾ ਵੀ ਜੇਕਰ ਕੋਈ ਤੀਰਥ ਇਸ਼ਨਾਨ ਕਰੇ, ਜੇਕਰ ਕੋਈ ਵਿੱਦਿਆ ਪੜ੍ਹ ਕੇ ਲੋਕਾਂ ਦੇ ਘਰਾਂ ਵਿੱਚ ਪੜ੍ਹਾਉਣ ਚਲਾ ਜਾਏ, ਜੇ ਕੋਈ ਅਨੇਕਾਂ ਤਰ੍ਹਾਂ ਦੇ ਹੱਠ ਕਰਮ ਕਰੇ ਕਿ ਉਸ ਦੇ ਨਾਲ ਇਸ ਦੇ ਅੰਦਰ ਨੂੰ ਉਹ ਮਨ ਨੂੰ ਜਿੱਤ ਸਕੇਗਾ? ਸਾਹਿਬ ਨੇ ਕਿਹਾ ਕਦਾਚਿਤ ਨਹੀਂ, ਮਨ ਕੇਵਲ ਉਹੀ ਜਿੱਤ ਸਕਦੇ ਨੇ ਜਿਨ੍ਹਾਂ ਦੇ ਅੰਦਰ ਮੇਰੇ ਵਾਹਿਗੁਰੂ ਜੀ ਦਾ ਨਿਰਮਲ ਭਉ ਪੈਦਾ ਹੋ ਜਾਏ। ਦੂਜੇ ਸਲੋਕ ਵਿੱਚ ਇਹ ਕਿਰਪਾ ਕੀਤੀ ਅਤੇ ਔਰ ਜਿਹੜੀ ਇਸ ਨਾਲ ਪੌੜੀ ਹੈ, ਪੌੜੀ ਧੰਨ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਓ ਕਿ ਆਹ ਸੰਸਾਰ ਦੇ ਦਿਸ਼ ਦੇ ਹੋਏ ਰਾਜੇ, ਅਮੀਰ, ਰਾਣੇ ਜਿਹੜੇ ਅੱਜ ਪਦਵੀਆਂ 'ਤੇ ਬੈਠੇ ਬੜੇ ਮਾਣ ਨਾਲ ਜਿਉਂਦੇ ਨੇ, ਸਾਹਿਬ ਕਹਿੰਦੇ ਨੇ ਸਿਰਫ 4 ਦਿਨ ਦੀ ਖੇਡ ਕਹਿ ਕੁਸੰਬੇ ਦਾ ਫੁੱਲ ਖਿੜਦਾ ਬੜਾ ਚੰਗਾ ਲੱਗਦਾ, ਪਰ ਇਹੋ ਜਿਹੇ ਪਾਪ ਕਰਨ ਵਾਲੇ ਜਦੋਂ ਦੁਨੀਆਂ ਵਿੱਚੋਂ ਤੁਰਦੇ ਨੇ, ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤਾਂ ਨਹੀਂ ਜਾਂਦਾ, ਪਰ ਜਿਹੜੇ ਪਾਪ ਕੀਤੇ ਉਹਨਾਂ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਜ਼ਰੂਰ ਲੈ ਜਾਂਦੇ। ਇਹ ਸਤਿਗੁਰੂ ਨੇ ਪੌੜੀ ਵਿੱਚ ਕਿਰਪਾ ਕੀਤੀ ਹੈ। ਆਓ ਇਹਨਾਂ ਤਿੰਨਾਂ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਆਪ ਸਮੂਹ ਸਾਧ ਸੰਗਤ ਕਿਰਪਾ ਕਰੋ, ਇਕਾਗਰਤਾ ਬਖਸ਼ਣ ਦੀ ਰਹਿਮਤ ਕਰਨੀ, ਆਪਣੇ ਮਨ ਨੂੰ ਸੱਚੀ ਮੁੱਚੀ ਟਿਕਾਉਣ ਦਾ ਯਤਨ ਕਰੀਏ। ਟਿਕੇਗਾ ਤਾਂ ਜੇ ਅੰਦਰ ਉੱਠਦੇ ਹੋਏ ਫੁਰਨਿਆਂ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ, ਫੁਰਨਿਆਂ 'ਤੇ ਕਾਬੂ ਪਾਈਏ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਵਿੱਤਰ ਹੁਕਮ ਵਿੱਚ ਆਰੰਭਕ ਜੋ ਬਚਨ ਸਾਡੀ ਝੋਲੀ ਵਿੱਚ ਪਾਏ ਨੇ ਉਸ ਵਿੱਚ ਬਖਸ਼ਿਸ਼ ਕੀਤੀ ਹੈ ਭਾਈ, ਸਤਿਗੁਰੂ ਦੀ ਕੀਤੀ ਹੋਈ ਗੁਰੂ ਦੀ ਕੀਤੀ ਹੋਈ ਸੇਵਾ ਨਿਫਲ ਨਹੀਂ, ਗੁਰੂ ਕੀ ਕੀਤੀ ਹੋਈ ਸੇਵਾ ਫਲ ਸਹਿਤ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਹੇ। ਪਰ ਸ਼ਰਤ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਅੰਦਰ ਨੂੰ ਟਿਕਾ ਕੇ ਚਿੱਤ ਲਾ ਕੇ ਸਮਰੱਥ ਸਤਿਗੁਰੂ ਦੀ ਸੇਵਾ ਕਰੇ।
ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿਚਹੁ ਜਾਇ।
ਸਫਲ ਸੇਵਾ ਦੇ ਨਾਲ ਅੰਦਰ ਦੇ ਜਿਤਨੇ ਵੀ ਮਨ ਇੱਛਤ ਪੁਰਨੇ ਨੇ, ਮਨ ਵੀ ਜਿਹੜੇ ਪੁਰਨੇ ਨੇ, ਸਤਿਗੁਰੂ ਉਹ ਮਨ ਭਾਵਨਾ ਨੂੰ ਦੇਖ ਕੇ ਫਲ ਲਾਉਂਦੇ ਨੇ। ਅਤੇ ਧੰਨ ਗੁਰੂ ਅਮਰਦਾਸ ਕਿਰਪਾ ਪੈ ਕਰਦੇ ਨੇ, ਪਿਆਰਿਓ ਜਿਹੜੀ ਖੌਮੇ ਅਨੇਕਾਂ ਜਨਮ ਵਿੱਚ ਸਾਡਾ ਸਾਥ ਨਾ ਜਿਹਨੇ ਛੱਡਿਆ, ਸੇਵਾ ਕਰਨ ਵਾਲੇ ਦੇ ਅੰਦਰੋਂ ਖੌਮੇ ਆਪਣੇ ਆਪ ਹੀ ਬਿਣਸ ਜਾਂਦੀ ਹੈ। ਵਿਚਾਰ ਦਾ ਜੋ ਅੱਜ ਧੁਰਾ ਹੈ ਉਹ ਅਸਲ ਵਿੱਚ ਇਹਨਾਂ ਪਵਿੱਤਰ ਦੋ ਬਚਨਾਂ ਨੂੰ ਆਧਾਰ ਬਣਾ ਆਪ ਨਾਲ ਸਾਂਝ ਪਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪ ਜੀ ਪੜ੍ਹਦੇ ਹੋ, ਹਜ਼ੂਰ ਨੇ ਅੰਮ੍ਰਿਤ ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਸੇਵਾ ਕਰਨ ਦੀ ਭਾਵਨਾ ਨਾਲ ਸੇਵਾ ਕਰਨ ਦੀ ਤਾਕੀਦ ਕੀਤੀ, ਸਾਨੂੰ ਫੁਰਮਾਇਆ ਔਰ ਪ੍ਰੇਰਨਾ ਦਿੱਤੀ। ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਆਮ ਮਨੁੱਖ ਜੋ ਵੀ ਕਰਮ ਕਰਦਾ ਹੈ ਉਹ ਕਰਮ ਤਕਰੀਬਨ ਖੌਮੇ ਦੇ ਯੁਕਤ ਹੁੰਦਾ ਹੈ, ਖੌਮੇ ਦੇ ਨਾਲ ਉਹ ਵਧਾ ਹੁੰਦਾ ਹੈ। ਪਰ ਸੇਵਾ ਇੱਕ ਐਸੀ ਦਾਤਾਰ ਜੀ ਦੀ ਦਾਤ ਹੈ ਕਿ ਜਿਹੜੀ ਖੌਮੇ ਵਿੱਚ ਵੱਧੀ ਨਹੀਂ, ਸੇਵਾ ਤਾਂ ਸਾਡੇ ਅੰਦਰ ਦੀ ਖੌਮੇ ਨੂੰ ਖਤਮ ਕਰਦੀ ਹੈ। ਸੇਵਾ ਭਾਵਨਾ ਨਾਲ ਕੋਈ ਕਰੇ ਤੇ ਉਹਦੇ ਅੰਦਰ ਦੀ ਮੈਲ ਉਤਰੇਗੀ। ਪਰ ਇੱਥੇ ਸਤਿਗੁਰੂ ਨੇ ਦੋ ਬਚਨ ਕਹੇ, ਇੱਕ ਤਾਂ ਕਿਹਾ ਵੀ ਜਿਹੜਾ ਸੇਵਾ ਕਰੇਗਾ ਉਹਨੂੰ ਸਫਲਤਾ ਮਿਲੇਗੀ, ਅਤੇ ਦੂਸਰਾ ਬਚਨ ਕੀਤਾ ਵੀ ਸੇਵਾ ਚਿੱਤ ਲਾ ਕੇ ਕਰੇ। ਹੁਣ ਇੱਥੇ ਖਿਆਲ ਉਪਜਦਾ ਹੈ ਕਿ ਸੇਵਾ ਤਾਂ ਆਪਾਂ ਫਿਜ਼ੀਕਲ ਤੌਰ 'ਤੇ ਆਪਣੇ ਹੱਥਾਂ ਨਾਲ ਕਰਨੇ ਹਾਂ, ਅਸੀਂ ਝਾੜੂ ਲਾਉਂਦੇ ਹਾਂ ਆਪਣੇ ਹੱਥਾਂ ਨਾਲ ਲਾਉਂਦੇ ਹਾਂ, ਚਿੱਤ ਦਾ ਉੱਥੇ ਕੰਮ ਕੀ? ਜੇ ਅਸੀਂ ਗੁਰੂ ਕੇ ਲੰਗਰ ਵਿੱਚ ਭਾਂਡੇ ਮਾਂਜਦੇ ਹਾਂ ਅਤੇ ਭਾਂਡੇ ਹੱਥਾਂ ਨਾਲ ਮਾਂਜਣੇ ਪਏ ਹਾਂ, ਉੱਥੇ ਚਿੱਤ ਲਾਉਣ ਦਾ ਭਾਵ ਕੀ? ਜੇ ਆਪਾਂ ਸਤਿਗੁਰੂ ਦੇ ਘਰ ਵਿੱਚ ਤੱਪੜ ਝਾੜਦੇ ਹਾਂ ਤਾਂ ਉੱਥੇ ਵੀ ਆਪਣੇ ਹੱਥਾਂ ਨਾਲ ਅਸੀਂ ਇਹ ਕਰਮ ਕਰਨੇ ਹਾਂ। ਪਰ ਸਤਿਗੁਰੂ ਇਹ ਕਿਰਪਾ ਕਰਕੇ ਦੱਸੋ ਵੀ ਚਿੱਤ ਲਾ ਕੇ ਸੇਵਾ ਦਾ ਅਰਥ ਕੀ ਹੈ? ਕਿ ਉਸ ਵੇਲੇ ਝਾੜੂ ਲਾਉਂਦਿਆਂ ਚਿੱਤ ਝਾੜੂ ਵਿੱਚ ਰੱਖੀਏ? ਕਿ ਆਪਾਂ ਗੁਰੂ ਜੀ ਦੇ ਘਰ ਦੇ ਵਿੱਚ ਸਫਾਈ ਸੇਵਾ ਕਰਦਿਆਂ ਕੋਈ ਵੀ ਸੇਵਾ ਕਰੀਏ ਕਿ ਉਸ ਸੇਵਾ ਵਿੱਚ ਆਪਣੇ ਇੰਦਰੀਆਂ ਨੂੰ ਆਪਣੇ ਚਿੱਤ ਨੂੰ ਟਿਕਾਈਏ? ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੋ ਤਰ੍ਹਾਂ ਦੀ ਸੇਵਾ ਪ੍ਰਵਾਨ ਕੀਤੀ ਹੈ। ਇੱਕ ਹੈ ਬਾਹਰੀ ਸੇਵਾ, ਇੱਕ ਹੈ ਅੰਦਰੂਨੀ ਅੰਤਰੀ ਭਾਵ ਤੋਂ ਸੇਵਾ ਕਰਨੀ। ਬਾਹਰੀ ਸੇਵਾ ਤਾਂ ਕਈ ਵਾਰੀ ਸਾਨੂੰ ਨਜ਼ਰ ਆ ਪੈਂਦੀ ਹੈ, ਪਰ ਅੰਦਰ ਦੀ ਸੇਵਾ ਕੇਵਲ ਉਹ ਕਰਦੇ ਨੇ ਜਿਨ੍ਹਾਂ ਨੂੰ ਦਾਤਾਰ ਨੇ ਅੰਦਰ ਦੀ ਭਾਵਨੀ ਵੀ ਬਖਸ਼ ਦਿੱਤੀ ਹੈ। ਮਨ ਹੱਠ ਕਰਕੇ ਨਹੀਂ, ਬੱਧਾ ਚੱਟੀ ਉਹ ਸੇਵਾ ਨਹੀਂ ਕਰਦੇ। ਬਾਹਰ ਦੀ ਸੇਵਾ ਅਸੀਂ ਦੇਖਦੇ ਹਾਂ ਸਰੀਰ ਦੇ ਅੰਗਾਂ ਨਾਲ ਕਰਦੇ ਹਾਂ, ਅਤੇ ਅੰਦਰ ਦੀ ਸੇਵਾ ਕਿ ਪਿਆਰਿਓ ਹੱਥੀ ਸੇਵਾ ਕਰਦਿਆਂ ਹੋਇਆਂ ਆਪਣੇ ਅੰਦਰ ਨੂੰ ਖਿੰਨ ਖਿੰਨ ਸੇਵਾ ਕਰਦਿਆਂ ਗੁਰੂ ਦੇ ਸ਼ਬਦ ਵਿੱਚ ਜੋੜਨਾ, ਇਹ ਹੈ ਚਿੱਤ ਲਾ ਕੇ ਸੇਵਾ ਕਰਨੀ। ਆਪਣੇ ਚਿੱਤ ਨੂੰ ਬੱਧਾ ਚੱਟੀ ਨਹੀਂ, ਜੋ ਗੁਰੂ ਕਹਿੰਦੇ ਨੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਅਤੇ ਫਿਰ ਪਿਆਰਿਓ ਉਹ ਸੇਵਾ ਕਰਦਿਆਂ ਕੋਈ ਵੀ ਲਮ੍ਹਾ ਕੋਈ ਵੀ ਸਮਾਂ ਐਸਾ ਨਾ ਨਿਕਲੇ ਕਿ ਜਦੋਂ ਸਾਡੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਤੋਂ ਦੂਰ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਸੇਵਾ, ਸੇਵਾਦਾਰ ਅਤੇ ਸੇਵਾ ਕਰਕੇ ਮਿਲਦੀਆਂ ਹੋਈਆਂ ਦਾਤਾਂ ਤਿੰਨਾਂ ਦਾ ਜ਼ਿਕਰ ਕੀਤਾ ਹੈ। ਹੁਣ ਚਿੱਤ ਲਾ ਕੇ ਸੇਵਾ ਆਪਾਂ ਕਰੇ ਕਿਵੇਂ ਕਰੀਏ? ਸੇਵਾਦਾਰ ਦਾ ਜੀਵਨ ਕੈਸਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਦੋ ਉਦਾਹਰਨਾਂ ਦਿੱਤੀਆਂ ਨੇ, ਹਜ਼ੂਰ ਮਿਹਰ ਕਰਦੇ ਨੇ। ਇੱਕ ਤਾਂ ਉਹ ਨੇ ਸੇਵਾ ਕਰਨ ਵਾਲੇ ਜਿਹੜੇ ਮਾਨੋ ਚਾਕਰ ਦੀ ਤਰ੍ਹਾਂ ਆਉਂਦੇ ਨੇ ਅਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਚਾਕਰੀ ਦੇ ਢੰਗ ਨਾਲ ਸੇਵਾ ਕਰਦੇ ਨੇ, ਅਤੇ ਪਿਆਰਿਓ ਦੂਸਰੇ ਉਹ ਨੇ ਕਿ ਜਿਹੜੇ ਚਾਕਰ ਬਣ ਕੇ ਨਹੀਂ, ਨੌਕਰ ਬਣ ਕੇ ਨਹੀਂ, ਸਤਿਗੁਰੂ ਦੇ ਦਰ ਦੇ ਲਾਲੇ ਗੋਲੇ ਬਣ ਕੇ ਆਉਂਦੇ ਨੇ ਅਤੇ ਸੇਵਾ ਕਰਕੇ ਵੀ ਅਰਦਾਸ ਕਰਦੇ ਨੇ, ਦਾਤਾ ਜੀ ਮੈਨੂੰ ਕਿਰਪਾ ਕਰਕੇ ਬਖਸ਼ ਦੇਈ, ਜਿਤਨੀ ਭਾਵਨਾ ਨਾਲ ਸੇਵਾ ਕਰਨੀ ਸੀ ਤੇਰੇ ਘਰ ਦਾ ਲੂਣ ਖਾ ਕੇ ਮੈਂ ਹਰਾਮ ਕਰ ਗਿਆ, ਕਿਰਪਾ ਕਰ ਮੈਨੂੰ ਚਿੱਤ ਲਾ ਕੇ ਸੇਵਾ ਕਰਨ ਦੀ ਦਾਤ ਬਖਸ਼ ਦੇ। ਦੇਖੋ ਦੋ ਪ੍ਰਮਾਣ ਨੇ ਹਜ਼ੂਰ ਦੀ ਬਾਣੀ ਵਿੱਚ। ਇੱਕ ਤਾਂ ਆਪਾਂ ਆਸਾ ਕੀ ਵਾਰ ਵਿੱਚ ਹੀ ਅੰਮ੍ਰਿਤ ਬਚਨ ਪੜ੍ਹੇ, ਰੋਜ਼ਾਨਾ ਆਪ ਸੁਣਦੇ ਹੋ। ਸਾਹਿਬ ਕਹਿੰਦੇ ਨੇ ਜੇਕਰ ਕੋਈ ਨੌਕਰ ਕਿਸੇ ਮਾਲਕ ਦੇ ਘਰ ਦੀ ਨੌਕਰੀ ਚਾਕਰੀ ਕਰਦਾ ਹੈ ਅਤੇ ਚਾਕਰ ਚਿੱਤ ਲਾ ਕੇ ਚਾਕਰੀ ਕਰੇ, ਮਨ ਲਾ ਕੇ ਚਾਕਰੀ ਕਰੇ ਅਤੇ ਮਾਲਕ ਖੁਸ਼ ਹੋ ਕੇ ਜਿਤਨੀ ਉਸ ਦੀ ਰੋਜ਼ਾਨਾ ਦੀ ਦਿਹਾੜੀ ਹੈ ਜਾਂ ਜਿਤਨੀ ਉਸ ਦੀ ਤਨਖਾਹ ਬਣਦੀ ਹੈ, ਜੇ ਨੌਕਰ ਚਿੱਤ ਲਾ ਕੇ ਚਾਕਰੀ ਕਰੇ ਅਤੇ ਮਾਲਕ ਕਈ ਵਾਰੀ ਤਰੁੱਠ ਕੇ ਉਸ ਦੀ ਮਿਹਨਤ ਤੋਂ ਵੀ ਕਈ ਗੁਣਾ ਵੱਧ ਉਹਦੀ ਝੋਲੀ ਵਿੱਚ ਮਾਇਆ ਉਹਦੀ ਝੋਲੀ ਵਿੱਚ ਆਪਣੇ ਵੱਲੋਂ ਦਾਤ ਪਾ ਦਿੰਦਾ ਹੈ। ਚਿੱਤ ਲਾ ਕੇ ਚਾਕਰੀ ਕਰੇ, ਮਨ ਨੂੰ ਟਿਕਾ ਕੇ ਚਾਕਰੀ ਕਰੇ ਅਤੇ ਜਿਤਨੇ ਉਸ ਦੀ ਮਿਹਨਤ ਦੇ ਪੈਸੇ ਬਣਦੇ ਨੇ ਗੁਰੂ ਉਸ ਤੋਂ ਜਾਂ ਮਾਲਕ ਉਸ ਤੋਂ ਕਈ ਗੁਣਾ ਵੱਧ ਉਹਨੂੰ ਦਾਤ ਦਿੰਦੇ ਨੇ। ਪਰ ਪਿਆਰਿਓ, ਜੇ ਕੋਈ ਚਾਕਰ ਆਪਣੇ ਨਾਲ ਸ਼ਬਦ ਤਾਂ ਲਾਏ ਮੈਂ ਮਾਲਕ ਦੀ ਚਾਕਰੀ ਕਰਨਾ, ਪਰ ਮਾਲਕ ਦੇ ਸਾਹਮਣੇ ਹੋ ਕੇ ਉਹਦੀ ਬਰਾਬਰਤਾ ਕਰਕੇ ਉਹਦੇ ਸਾਹਮਣੇ ਬੋਲੇ ਅਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਤੈਨੂੰ ਦਾਤ ਤਾਂ ਕੀ ਮਿਲਣੀ ਹੈ, ਤੇਰੇ ਅੰਦਰ ਦੀ ਖੌਮੇ ਕਰਕੇ ਤੇਰੀ ਮੱਤ ਥੋੜ੍ਹੀ ਕਰਕੇ ਕੀਤੀ ਕੋਈ ਚਾਕਰੀ ਵੀ ਵਿਅਰਥ ਜਾ ਸਕਦੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਚਾਕਰ ਲੱਗੈ ਚਾਕਰੀ, ਕਿਵੇਂ ਚਾਕਰੀ ਕਰੇ, ਜੇ ਚੱਲੈ ਖਸਮੈ ਭਾਏ, ਖਸਮ ਦੇ ਹੁਕਮ ਵਿੱਚ ਖਸਮ ਦੀ ਰਜ਼ਾ ਵਿੱਚ ਖਸਮ ਦੇ ਭਾਣੇ ਵਿੱਚ ਤੁਰੇ। ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਜੇ ਭਾਵਨਾ ਨਾਲ ਚਾਕਰੀ ਕਰੇ ਤੇ ਉਸ ਦੇ ਅਵਜ਼ਾਨੇ ਤੋਂ ਉਸ ਦੀ ਤਨਖਾਹ ਤੋਂ ਕਈ ਗੁਣਾ ਵੱਧ ਉਹਨੂੰ ਦੌਲਤ ਮਿਲ ਗਈ। ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਪਰ ਨਾਲ ਬਚਨ ਕੀਤਾ ਫਿਰ ਖਸਮੈ ਕਰੈ ਬਰਾਬਰੀ, ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਜਿਸ ਨੂੰ ਇੰਨਾ ਇਨਾਮ ਇੰਨੀ ਇੱਜ਼ਤ ਮਿਲਣੀ ਸੀ ਅਤੇ ਜਦੋਂ ਪਿਆਰਿਓ ਉਹ ਸੇਵਾ ਕਰਨ ਵਾਲਾ, ਚਾਕਰੀ ਕਰਨ ਵਾਲਾ, ਆਪਣੇ ਆਪ ਨੂੰ ਗੁਰੂ ਕਾ ਨੌਕਰ ਕਹਾਉਣ ਵਾਲਾ, ਜਦੋਂ ਉਹ ਖਸਮ ਦੀ ਚਾਕਰੀ ਚਿੱਤ ਲਾ ਕੇ ਨਹੀਂ ਕਰਦਾ ਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਮੂੰਹ 'ਤੇ ਚੋਟਾਂ ਪੈਂਦੀਆਂ ਨੇ, ਉਹਨੂੰ ਅਸੀਸਾਂ ਨਹੀਂ ਮਿਲਦੀਆਂ। ਜੇ ਖਸਮ ਦੇ ਭਾਏ ਚੱਲਾਂਗੇ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਪਰ ਨਾਲ ਮਿਹਰ ਕਰਕੇ ਬਚਨ ਕਿਹਾ ਉਹਨੇ, ਚਾਕਰ ਲੱਗੇ ਚਾਕਰੀ ਨਾਲੇ ਗਾਰਬ ਵਾਦ, ਚਾਕਰੀ ਵੀ ਕਰੇ ਅਤੇ ਮਾਲਕ ਦੇ ਸਾਹਮਣੇ ਖਲੋ ਕੇ ਅਹੰਕਾਰ ਦੇ ਬੋਲ ਵੀ ਬੋਲੇ। ਸਾਹਿਬ ਕਹਿੰਦੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਚਿੱਤ ਲਾ ਕੇ ਚਾਕਰੀ ਸੇਵਾ ਕੀ ਹੈ। ਸਾਹਿਬ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਜਿਹੜਾ ਆਪਣੀ ਖੌਮੇ ਨੂੰ ਗਵਾ ਦੇ, ਆਪਣੇ ਅੰਦਰ ਦੀ ਅੰਗ ਮਮਤਾ ਨੂੰ ਬਿਲਕੁਲ ਤਿਆਗ ਦੇ, ਆਪ ਗਵਾਏ ਆਪਣੇ ਆਪ ਨੂੰ ਤਿਆਗ ਦੇ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਹੋ ਜੈ ਸੇਵਾ ਕਰਨ ਵਾਲੇ ਚਾਕਰ ਨੂੰ ਗੁਰੂ ਦੇ ਘਰ ਵਿੱਚ ਮਾਨ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਅੰਦਰ ਨੂੰ ਚਿੱਤ ਟਿਕਾ ਕੇ ਗੁਰੂ ਕੀ ਸੇਵਾ ਕਰੇ। ਆਸਾ ਦੀ ਵਾਰ ਵਿੱਚ ਹੀ ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਚਨ ਕਹਿ ਕੇ ਪੂਰੀ ਪੌੜੀ ਦੇ ਅੰਦਰ ਜਿਹੜਾ ਸਫਲ ਸੇਵਕ ਹੈ ਨਾ, ਉਸ ਦੇ ਜੀਵਨ ਨੂੰ ਨਿਰੂਪਣ ਕੀਤਾ ਹੈ ਕਿ ਕੌਣ ਹੈ ਸਫਲ ਸੇਵਕ, ਕਿਵੇਂ ਉਹਨੇ ਮਾਲਕ ਦੀ ਸੇਵਾ ਕੀਤੀ ਅਤੇ ਉਸ ਸਫਲ ਸੇਵਕ ਦਾ ਜੀਵਨ ਕਹਿ, ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ, ਕਿ ਜਿਸ ਨੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਇਆ, ਜਿਸ ਨੇ ਸਿਮਰਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕਰਕੇ ਸਿਮਰਨ ਕਰਨ ਵਾਲੇ ਦੇ ਅੰਦਰ ਨੂੰ ਸੰਤੋਖ ਦਿੱਤਾ। ਅਤੇ ਪਿਆਰਿਓ, ਜਦੋਂ ਸੰਤੋਖੀ ਬੰਦਾ ਸੇਵਾ ਕਰਦਾ ਉਹਦਾ ਅੰਦਰ ਇੰਨਾ ਟਿਕ ਜਾਂਦਾ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਤਮਾ ਦਾ, ਕੋਈ ਖੌਮੇ ਦਾ, ਕੋਈ ਲਾਲਚ ਦਾ, ਕੋਈ ਸੰਸਾਰ ਦੀ ਪ੍ਰਭਤਾ ਦਾ ਉਸ ਦੇ ਮਨ ਅੰਦਰ ਫੁਰਨਾ ਵੀ ਨਹੀਂ ਉੱਠਦਾ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸਫਲ ਸੇਵਕ ਕਦੀ ਵੀ ਮੰਦੇ ਰਸਤੇ 'ਤੇ ਤੁਰਦਾ ਨਹੀਂ, ਮੰਦੇ ਮਾਰਗ 'ਤੇ ਉਹ ਚੱਲਦਾ ਨਹੀਂ, ਉਹ ਚੰਗੀ ਕਿਰਤ ਕਰਦਾ ਹੈ। ਅਤੇ ਪਿਆਰਿਓ, ਸੇਵਾ ਕਰਨ ਵਾਲਾ ਆਪਣੀ ਜ਼ਿੰਦਗੀ ਵਿੱਚ ਧਰਮ ਨੂੰ ਕਮਾਉਂਦਾ ਹੈ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਧਨ, ਸੰਸਾਰ ਅਤੇ ਬੰਧਨ ਸੇਵਾ ਕਰਨ ਵਾਲਾ ਤੋੜ ਦਿੰਦਾ ਹੈ। ਸਾਹਿਬ ਕਹਿੰਦੇ ਨੇ ਉਹਨੂੰ ਨਾ ਤਾਂ ਸੰਸਾਰ ਦੀ ਕੋਈ ਜਕੜ, ਨਾ ਕੋਈ ਸੰਸਾਰ ਦੀ ਪਕੜ। ਸੇਵਾ ਕਰਨ ਵਾਲੇ ਦਾ ਮਕਸਦ ਕੇਵਲ ਆਪਣੇ ਗੁਰੂ ਨੂੰ, ਆਪਣੇ ਪਿਆਰੇ ਨੂੰ ਰਜਾਣਾ ਹੈ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਸੇਵਾਦਾਰ ਦਾ ਇਹ ਜੀਵਨ ਹੈ, ਉਹ ਕੇਵਲ ਜ਼ਬਾਨ ਦੇ ਰਸ ਲਈ ਨਹੀਂ, ਕੇਵਲ ਆਪਣੇ ਉਦਰ ਨੂੰ ਭਰਨ ਵਾਸਤੇ ਨਹੀਂ। ਸੇਵਾ ਕਰਨ ਵਾਲਾ ਮੰਦੇ ਰਸਤੇ 'ਤੇ ਨਹੀਂ ਤੁਰਦਾ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਪਿਆਰਿਓ, ਉਹ ਸੰਸਾਰ ਵਿੱਚ ਰਹਿੰਦਾ, ਖਾਂਦਾ ਕੇਵਲ ਜੀਣ ਵਾਸਤੇ, ਜਿੰਦਾ ਨਹੀਂ ਕੇਵਲ ਖਾਣ ਵਾਸਤੇ। ਸਾਹਿਬ ਫਿਰ ਮਿਹਰ ਕਰਦੇ ਨੇ ਕਿ ਉਹਨੀ ਦੁਨੀਆ ਤੋੜੇ ਬੰਧਨਾਂ, ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸਵਾਇਆ। ਅਤੇ ਸੇਵਾ ਕਰਦਿਆਂ ਕਰਦਿਆਂ ਪਿਆਰਿਓ ਇੱਕ ਦਿਨ ਵਡਿਆਈ ਵੱਡਾ ਪਾਇਆ। ਸੇਵਾਦਾਰ ਹੱਥੀਂ ਸੇਵਾ ਕਰਦਾ, ਚਿੱਤ ਨਾਲ ਆਪਣੇ ਗੁਰੂ ਦੇ ਸ਼ਬਦ ਨੂੰ ਕਮਾਉਂਦਾ, ਵਡਿਆਈ ਕਰਦਾ ਕਰਦਾ ਇੱਕ ਦਿਨ ਉਹ ਵੱਡੇ ਦੇ ਵਿੱਚ ਸਮਾ ਜਾਂਦਾ ਹੈ। ਸੇਵਾਦਾਰ ਇੱਕ ਦਿਨ ਸਵਾਮੀ ਵਿੱਚ ਅਭੇਦ ਹੋ ਜਾਂਦਾ, ਸੇਵਾ ਕਰਨ ਵਾਲਾ ਸਵਾਮੀ ਦੇ ਵਿੱਚ ਇੱਕ ਮਿਕ ਹੋ ਜਾਂਦਾ। ਫਿਰ ਬੇਨਤੀ ਕਰਾਂ, ਸਤਿਗੁਰੂ ਕੀ ਸੇਵਾ ਨਿਪਲ ਨਹੀਂ, ਹਾਂ ਥੋੜ੍ਹੀਆਂ ਜਿਹੀਆਂ ਗੱਲਾਂ ਜ਼ਰੂਰ ਚੇਤੇ ਰੱਖਣ ਵਾਲੀਆਂ ਨੇ, ਜੋ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਸਾਨੂੰ ਦਰਸਾਈਆਂ ਨੇ। ਦੇਖੋ, ਅਸੀਂ ਕੋਈ ਵੀ ਦਵਾਈ ਖਾਂਦੇ ਹਾਂ ਨਾ, ਦਵਾਈ ਨੂੰ ਆਪਾਂ ਖੁਰਾਕ ਵੀ ਕਹਿੰਦੇ ਹਾਂ, ਅਤੇ ਵੈਸੇ ਖੁਰਾਕ ਦਾ ਅਰਥ ਹੀ ਇਹ ਵੇ ਕਿ ਜਿਹੜੀ ਸਾਡੇ ਤਨ ਨੂੰ ਤਾਕਤ ਦੇ ਸਕੇ, ਸਾਡੇ ਸਰੀਰ ਨੂੰ ਬਲਵਾਨ ਬਣਾ ਸਕੇ, ਸਾਡੇ ਅੰਦਰ ਦੇ ਰੋਗ ਦੀ ਸਾਨੂੰ ਨਿਵਿਰਤੀ ਕਰਾ ਦੇਵੇ। ਪਰ ਕਿਸੇ ਵੀ ਡਾਕਟਰ ਕੋਲ, ਕਿਸੇ ਵੀ ਵੈਦ ਕੋਲ, ਕਿਸੇ ਵੀ ਹਕੀਮ ਕੋਲ ਜਾਓ, ਉਹ ਦਵਾਈ ਖਾਣ ਵਾਸਤੇ ਤਾਕੀਦ ਕਰੇਗਾ, ਦਵਾਈ ਖਾਣ ਦਾ ਢੰਗ ਤਰੀਕਾ ਵੀ ਦੱਸੇਗਾ। ਪਰ ਜਿੱਥੇ ਦਵਾਈ ਕੋਲ ਤਾਕਤ, ਦਵਾਈ ਵੀ ਸਮਰੱਥਾ ਹੈ, ਉੱਥੇ ਨਾਲ ਉਹ ਵੈਦ ਇਹ ਗੱਲ ਕਹੇਗਾ ਕਿ ਸੱਜਣਾ, ਦਵਾਈ ਤੇਰੇ 'ਤੇ ਅਸਰ ਜ਼ਰੂਰ ਕਰੇਗੀ, ਪਰ ਦਵਾਈ ਦੇ ਨਾਲ ਨਾਲ ਇਹਨਾਂ ਚੀਜ਼ਾਂ ਦਾ ਪਰਹੇਜ਼ ਜ਼ਰੂਰ ਰੱਖ ਲੈ। ਉਹ ਸਾਨੂੰ ਬਾਕਾਇਦਾ ਤਾਕੀਦ ਕਰਕੇ ਕਹੇਗਾ ਕਿ ਦਵਾਈ ਨੇਫਲ ਨਹੀਂ ਜਾਏਗੀ, ਦਵਾਈ ਤੇਰੇ 'ਤੇ ਅਸਰ ਜ਼ਰੂਰ ਕਰੇਗੀ, ਪਰ ਇਹਨਾਂ ਇਹਨਾਂ ਗੱਲਾਂ ਦਾ, ਇਹਨਾਂ ਇਹਨਾਂ ਚੀਜ਼ਾਂ ਦੇ ਖਾਣ ਤੋਂ ਤੂੰ ਪਰਹੇਜ਼ ਕਰੀ। ਅਤੇ ਜੇ ਪਿਆਰਿਓ ਵੈਦ ਕੋਲੋਂ ਦਵਾਈ ਵੀ ਲੈ ਆਉਂਦੀ, ਔਸ਼ਧੀ ਵੀ ਅਸੀਂ ਪ੍ਰਾਪਤ ਕਰ ਲਈ, ਨੇਮ ਨਾਲ ਉਹ ਦਵਾਈ ਖਾ ਵੀ ਲਈ, ਪਰ ਜਿਹੜੀਆਂ ਚੀਜ਼ਾਂ ਦਾ ਉਹਨੇ ਪਰਹੇਜ਼ ਕਰਨ ਲਈ, ਸੰਜਮ ਕਰਨ ਲਈ ਸਾਨੂੰ ਕਿਹਾ ਸੀ, ਆਪਾਂ ਉਹ ਸੰਜਮ ਅਤੇ ਪਰਹੇਜ਼ ਨਾ ਕੀਤਾ, ਅਤੇ ਪਰਤ ਕੇ ਅਸੀਂ ਇਹ ਨਾ ਕਹੀਏ ਕਿ ਵੈਦ ਦੀ ਦਵਾਈ ਦਾ ਅਸਰ ਨਹੀਂ। ਅਤੇ ਸਿਆਣੇ ਕਹਿਣਗੇ ਪਿਆਰਿਆ, ਵੈਦ ਦੀ ਦਵਾਈ ਤਾਂ ਅਸਰ ਜ਼ਰੂਰ ਕਰਦੀ, ਪਰ ਆਪਣੇ ਆਪ ਹੁਦਰੇਪਨ ਨੂੰ ਦੇਖ, ਜਿਹੜੀਆਂ ਚੀਜ਼ਾਂ ਦਾ ਤੈਨੂੰ ਸੰਜਮ ਕਰਨ ਲਈ ਕਿਹਾ ਤੂੰ ਉਹਨਾਂ ਦਾ ਪਰਹੇਜ਼ ਕੀਤਾ। ਫਿਰ ਬੇਨਤੀ ਸਮਝੋ, ਅਸੀਂ ਕਹਿੰਦੇ ਹਾਂ ਕਿ ਇੰਨੇ ਇੰਨੇ ਸਾਲ ਹੋ ਗਏ ਨੇ ਸੇਵਾ ਕਰਦਿਆਂ, ਅੰਦਰ ਤਬਦੀਲੀ ਕਿਉਂ ਨਹੀਂ? ਮੈਂ ਬੇਨਤੀ ਕੀਤੀ, ਸੇਵਾ ਦੋ ਤਰੀਕਿਆਂ ਨਾਲ ਹੈ, ਇੱਕ ਬਾਹਰੀ ਸੇਵਾ ਹੈ ਸਰੀਰ ਦੀ, ਅਤੇ ਇੱਕ ਚਿੱਤ ਲਾ ਕੇ ਆਪਣੇ ਅੰਦਰ ਨੂੰ ਸ਼ਬਦ ਦੀ ਕਮਾਈ ਵਿੱਚ ਜੋੜਨਾ ਹੈ। ਜੇ ਅਸੀਂ ਕਹੀਏ ਜੀ ਇਕੱਲਾ ਬਾਹਰ ਦੀ ਫਿਜ਼ੀਕਲ ਸੇਵਾ ਨਾਲ, ਖਿਮਾ ਕਰਿਓ, ਜਿਹੜਾ ਝਾੜੂ ਆਪਾਂ ਗੁਰੂ ਘਰ ਲਾਉਂਦੇ ਹਾਂ, ਤੁਸੀਂ ਦੇਖਦੇ ਹੋ ਕੁਝ ਲੋਕ ਐਸੇ ਨੇ ਜਿਹੜੇ ਸਵੇਰੇ ਉੱਠਦਿਆਂ ਸ਼ਹਿਰ ਦੀਆਂ ਸੜਕਾਂ ਨੂੰ ਝਾੜੂਆਂ ਨਾਲ ਸਾਫ਼ ਕਰਦੇ ਨੇ, ਕੀ ਉਹ ਝਾੜੂ ਲਾਉਣ ਵਾਲੇ ਸਾਰੇ ਬ੍ਰਹਮ ਗਿਆਨੀ ਬਣ ਗਏ? ਅਸੀਂ ਦੇਖਦੇ ਹਾਂ ਕਈ ਬੰਦੇ ਐਸੇ ਨੇ, ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੇ ਨੇ, ਅਤੇ ਇੰਨਾ ਸਮਾਂ ਭਾਂਡੇ ਮਾਂਜਣ ਤੋਂ ਬਾਅਦ ਕੀ ਉਹਨਾਂ ਦੇ ਅੰਦਰ ਪਵਿੱਤਰ ਹੋ ਗਏ, ਉਹ ਪਾਰ ਬ੍ਰਹਮ ਤੱਕ ਪਹੁੰਚ ਗਏ? ਕੁਝ ਲੋਕ ਐਸੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ, ਤੇ ਸਿਰ ਉੱਤੇ ਲੋਕਾਂ ਦੇ ਘਰ ਦਾ ਕੂੜਾ ਚੁੱਕ ਕੇ ਟੋਕਰੀ ਵਿੱਚ ਪਾ ਕੇ ਬਾਹਰ ਸੜਦੇ ਨੇ, ਤੇ ਕੀ ਉਹ ਟੋਕਰੀਆਂ ਢੋਣ ਵਾਲੇ ਜਿਹੜੇ ਨੇ ਪਿਆਰਿਓ ਕਿ ਉਹਨਾਂ ਦੇ ਅੰਦਰ ਨਾਮ ਦਾ ਪ੍ਰਗਾਸ਼ ਹੋ ਗਿਆ। ਬੇਨਤੀ ਸਮਝੋ, ਅੱਜ ਦੋ ਗੱਲਾਂ ਕਹੀਆਂ, ਸੇਵਾ ਸਫਲ ਹੈ ਪਰ ਚਿੱਤ ਲਾ ਕੇ ਕਰੇ। ਝਾੜੂ ਤਾਂ ਸੈਂਕੜੇ ਲੋਕ ਹੋ ਸਕਦਾ ਸੜਕਾਂ 'ਤੇ ਇੱਥੇ ਲਾਉਂਦੇ ਹੋਣ, ਪਰ ਪਿਆਰਿਓ ਗੁਰੂ ਘਰ ਝਾੜੂ ਲਾਉਣ ਵਾਲਾ ਅਤੇ ਬਾਹਰ ਝਾੜੂ ਪਕੜ ਕੇ ਖਲੋਤਾ, ਉਹਦੇ ਵਿੱਚ ਬੜਾ ਅੰਤਰ ਹੈ। ਝਾੜੂ ਲਾਉਣ ਵਾਲਾ ਜਿਹੜਾ ਗੁਰੂ ਘਰ ਟਿਕਿਆ, ਉਹਦੇ ਅੰਦਰ ਗੁਰੂ ਦਾ ਸ਼ਬਦ ਦੇ ਚੱਲਦਾ ਅਤੇ ਉਹਦਾ ਝਾੜੂ ਲਾਇਆ ਹੋਇਆ ਉਹਦੇ ਅੰਦਰ ਦੀ ਵੀ ਸਫਾਈ ਕਰੇਗਾ। ਬਾਹਰ ਝਾੜੂ ਲਾਉਂਦਾ ਅਤੇ ਕੇਵਲ ਮਿੱਟੀ ਖੂੰਝ ਕੇ ਸੁੱਟਦਾ ਹੈ, ਅਤੇ ਜਦੋਂ ਸ਼ਬਦ ਦੀ ਕਮਾਈ ਕਰਦਾ ਪਿਆਰਿਓ, ਸ਼ਬਦ ਦਾ ਝਾੜੂ ਬੰਦੇ ਦੇ ਅੰਦਰ ਦੀ ਸਫਾਈ ਕਰਦਾ ਹੈ। ਜਦੋਂ ਕੋਈ ਇਨਸਾਨ ਬਾਹਰੋਂ ਭਾਂਡੇ ਮਾਂਜਦਾ, ਹੱਥਾਂ ਨਾਲ ਉਹ ਗੁਰੂ ਕੇ ਭਾਂਡੇ ਮਾਂਜਦਾ ਹੈ, ਅਤੇ ਨਾਲ ਨਾਲ ਜਦੋਂ ਉਹ ਨਾਮ ਜਪਦਾ, ਬਾਣੀ ਪੜ੍ਹਦਾ, ਪਿਆਰਿਓ ਬਾਹਰ ਦੇ ਭਾਂਡੇ ਧੁੱਪਦੇ ਨੇ ਹੱਥਾਂ ਨਾਲ, ਅਤੇ ਅੰਦਰ ਦੇ ਭਾਂਡੇ ਧੁੱਪਦੇ ਨੇ ਗੁਰੂ ਦੇ ਸ਼ਬਦ ਵਿੱਚ ਚਿੱਤ ਲਾਉਣ ਦੇ ਨਾਲ। ਬਾਹਰ ਉਹ ਟੋਕਰੀ ਚੁੱਕਦਾ, ਸਿਰ 'ਤੇ ਕੂੜਾ ਮਿੱਟੀ ਚੁੱਕ ਕੇ ਬਾਹਰ ਸੁੱਟਦਾ, ਬਾਹਰ ਦੀ ਮਿੱਟੀ ਸੱਟੀ ਜਾਂਦੀ ਹੈ ਸਿਰ 'ਤੇ ਟੋਕਰੀ ਚੁੱਕ ਕੇ, ਅਤੇ ਅੰਦਰ ਦੇ ਕੂੜੇ ਸੱਟੇ ਜਾਂਦੇ ਨੇ ਗੁਰੂ ਦੇ ਸ਼ਬਦ ਵਿੱਚ ਚਿੱਤ ਲਾ। ਹੱਥੀਂ ਸੇਵਾ ਕਰੇ, ਨਾਲ ਉਹ ਚਿੱਤ ਲਾਹੇ। ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਗੁਰੂ ਦੀ ਸੇਵਾ ਸਫਲ ਹੈ ਨਿਫਲ ਨਹੀਂ, ਪਰ ਜੇਕਰ ਕੋਈ ਇਨਸਾਨ ਸੇਵਾ ਵੀ ਕਰੇ ਅਤੇ ਉਸ ਬੰਦੇ ਦੇ ਅੰਦਰ ਤਬਦੀਲੀ ਨਾ ਆਵੇ, ਤਾਂ ਆਪਾਂ ਬਾਣੀ ਵਿੱਚ ਪੜ੍ਹਾਂਗੇ ਭਾਈ ਸੇਵਾ ਵਿੱਚ ਤਾਂ ਕੋਈ ਘਾਟ ਨਹੀਂ, ਗੁਰੂ ਦੇ ਸ਼ਬਦ ਦਵਾਈ ਵਿੱਚ ਤਾਂ ਕੋਈ ਘਾਟ ਨਹੀਂ। ਮਨੁੱਖ ਨੂੰ ਸੋਚਣਾ ਪਏਗਾ ਕੀ ਕਾਰਨ ਕਿ ਇੰਨੀ ਸੇਵਾ ਕਰਨ ਤੋਂ ਬਾਅਦ ਵੀ ਮੇਰਾ ਅੰਦਰ ਰੁੱਖਾ ਕਿਉਂ, ਇੰਨੀ ਸੇਵਾ ਕਰਨ ਤੋਂ ਬਾਅਦ ਮੇਰਾ ਅੰਦਰ ਸੁੱਕਾ ਕਿਉਂ। ਮੇਰੇ ਸਤਿਗੁਰੂ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਇਹ ਪਵਿੱਤਰ ਬਚਨ ਹੈ ਭਗਤ ਪਰਮਾਨੰਦ ਜੀ ਦਾ। ਕਹਿੰਦੇ ਨੇ, ਉਹ ਬੰਦਿਆ ਤੂੰ ਧਰਮ ਗ੍ਰੰਥਾਂ ਦੇ ਵਖਿਆਨ ਵੀ ਸੁਣੇ, ਤੂੰ ਧਰਮ ਗ੍ਰੰਥ ਆਪ ਪੜ੍ਹੇ ਅਤੇ ਪੜਚੋਲੇ ਵੀ, ਫਿਰ ਕਹਿੰਦੇ ਨੇ ਤੂੰ ਆਪਣੇ ਹੱਥੀਂ ਸੇਵਾ ਕਰਨ ਵੀ ਤੁਰਿਓ, ਪਰ ਚੇਤੇ ਰੱਖੀਂ ਤੇਰੇ ਪੜ੍ਹੇ ਹੋਏ ਅਤੇ ਪੜਚੋਲੇ ਹੋਏ ਕੀਤੇ ਹੋਏ ਵਖਿਆਨ ਕਿਸ ਅਰਥ, ਜੇ ਇੰਨਾ ਕੁਝ ਕਹਿ ਕੇ ਵੀ ਤੇਰੇ ਅੰਦਰੋਂ ਕਾਮ ਦੀ ਵਾਸ਼ਨਾ ਮੁੱਕੀ ਨਹੀਂ। ਤੇਰੇ ਬਾਹਰ ਦੀ ਕੀਤੀ ਹੋਈ ਸੇਵਾ ਕਿਸ ਅਰਥ, ਜੇ ਤੇਰੇ ਅੰਦਰ ਦਾ ਕ੍ਰੋਧ ਅਜੇ ਖਹਿੜਾ ਨਹੀਂ ਛੱਡਿਆ। ਅਤੇ ਤੀਸਰਾ ਜਿਹੜਾ ਉਹਨਾਂ ਬਚਨ ਕਿਹਾ, ਕਹਿਣ ਲੱਗੇ ਸੇਵਾ ਸਫਲ ਹੈ ਪਰ ਨਿਫਲ ਉਦੋਂ ਹੁੰਦੀ ਏ ਜਦੋਂ ਬੰਦਾ ਕਰੇ ਹੱਥੀਂ ਸੇਵਾ ਅਤੇ ਸੇਵਾ ਕਰਦਾ ਵੀ ਲੋਕਾਂ ਦੀ ਨਿੰਦਿਆ ਕਰੀ ਜਾਏ। ਪਿਆਰਿਓ ਉਹ ਸੱਚ ਜਾਣਿਓ ਕੀਤੀ ਕੋਈ ਸੇਵਾ ਨਿਫਲ ਹੋ ਜਾਂਦੀ ਹੈ। ਸਫਲ ਗੁਰੂ ਕੀ ਸੇਵਾ, ਪਰ ਸ਼ਰਤ ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਦਾ ਅੰਮ੍ਰਿਤ ਬਚਨ ਹੈ, ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਤੂੰ ਧਰਮ ਗ੍ਰੰਥ ਪੁਰਾਣ ਸੁਣੇ ਕੀ ਲਾਭ ਹੋਇਆ ਉਹਨਾਂ ਗ੍ਰੰਥਾਂ ਦਾ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੂਟੀ, ਨੇਫਲ ਭਈ ਸਭ ਸੇਵਾ। ਖੈ ਸਫਲ ਪਰ ਜਦੋਂ ਤੂੰ ਸੇਵਾ ਕਰਕੇ ਆਪਣੀ ਜ਼ਬਾਨ ਤੋਂ ਆਪਣੇ ਮੁਖ ਤੋਂ ਪਰਾਈ ਨਿੰਦਿਆ ਕਰਨਾ, ਅਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਰਾਈ ਨਿੰਦਿਆ ਕਰਨ ਦੇ ਨਾਲ ਕੀਤੀ ਕੋਈ ਸੇਵਾ ਵੀ ਕਈ ਵਾਰੀ ਨੇਫਲ ਚਲੀ ਜਾਂਦੀ ਹੈ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਦਾਤਾਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਮਤ ਥੋੜ੍ਹੀ ਸੇਵ ਗਵਾਈ ਹੈ। ਥੋੜ੍ਹੀ ਅਕਲ ਹੋਣ ਕਰਕੇ, ਥੋੜ੍ਹੀ ਮਤ ਹੋਣ ਕਰਕੇ ਬੰਦੇ ਨੇ ਆਪਣੀ ਕੀਤੀ ਕੋਈ ਸੇਵਾ ਵੀ ਗਵਾਹ ਲਈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾਂ ਕਿ ਦੇਖੋ, ਇੱਕ ਹੈ ਸੇਵਾ ਚਾਕਰੀ ਦੇ ਰੂਪ ਵਿੱਚ ਕਰਨੀ, ਚਾਕਰ ਬਣ ਕੇ ਸੇਵਾ ਕਰਨੀ, ਪਰ ਚਾਕਰ ਦੀ ਸੇਵਾ ਤਾਂ ਪ੍ਰਵਾਨ ਹੈ ਜੇ ਪਿਆਰਿਓ ਖਸਮ ਦੇ ਭਾਏ ਵਿੱਚ, ਖਸਮ ਦੀ ਰਜ਼ਾ ਵਿੱਚ ਤੁਰੇ। ਅਤੇ ਜੇ ਚਾਕਰ ਬਣ ਕੇ ਖਸਮ ਦੇ ਸਾਹਮਣੇ ਬੋਲਦਾ ਅਤੇ ਉਹ ਕਈ ਵਾਰੀ ਕੀਤੀ ਕੋਈ ਸੇਵਾ ਮਾਲਕ ਦੀ ਖੁਸ਼ੀ ਲੈਣ ਦੀ ਥਾਂ ਕਈ ਵਾਰੀ ਮਾਲਕ ਦੀ ਅੰਦਰ ਦੀ ਖੁਸ਼ੀ ਨਹੀਂ, ਅਸੀਸ ਨਹੀਂ ਮਿਲਦੀ, ਕਈ ਵਾਰੀ ਮਾਲਕ ਜਿਹੜਾ ਉਹਦੇ ਕਰਮ ਦੇਖ ਕੇ ਉਹਦੇ ਤੋਂ ਨਾਰਾਜ਼ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਸੇਵਾ ਕਰ ਜੇ ਚਾਕਰ ਬਣ ਕੇ ਕਰਨੀ ਹੈ ਤਾਂ ਫਿਰ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਨੀ, ਤਾਂ ਕੋ ਆਖੈ ਧਨ ਚਿੱਤ ਲਾ ਕੇ ਚਾਕਰੀ ਕਰ। ਦੂਸਰਾ ਤਰੀਕਾ ਹੈ ਗੁਰਮੁਖੋ ਸੇਵਾ ਕਰਨ ਦਾ, ਉੱਥੇ ਚਾਕਰੀ ਨਹੀਂ, ਉੱਥੇ ਹੈ ਗੁਲਾਮ ਬਣ ਕੇ ਸੇਵਾ ਕਰਨੀ, ਲਾਲੇ ਗੋਲੇ ਬਣ ਕੇ ਸੇਵਾ ਕਰਨੀ। ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ, ਨੌਕਰ ਵਿੱਚ ਅਤੇ ਗੁਲਾਮ ਵਿੱਚ ਥੋੜ੍ਹਾ ਜਿਹਾ ਅੰਤਰ ਹੈ। ਆਪ ਨੂੰ ਪਤਾ ਹੈ ਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ ਹੈ। ਨੌਕਰ ਦਾ ਕੰਮ ਜੇ ਇੱਕ ਮਹੀਨਾ ਉਹਨੇ ਕੰਮ ਕੀਤਾ ਹੈ ਅਤੇ ਮਹੀਨੇ ਬਾਅਦ ਉਹਨੂੰ ਤਨਖਾਹ ਮਿਲਣੀ ਹੈ। ਕਈ ਵਾਰੀ ਹਫ਼ਤੇ ਬਾਅਦ ਨੌਕਰ ਨੂੰ ਤਨਖਾਹ ਮਿਲਦੀ ਹੈ। ਕਈ ਐਸੇ ਨੌਕਰ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਸਵੇਰੇ ਕੰਮ ਕਰਦੇ ਨੇ ਅਤੇ ਸ਼ਾਮ ਨੂੰ ਉਹਨਾਂ ਦੀ ਦਿਹਾੜੀ, ਜਿੰਨਾ ਉਹਨਾਂ ਕੰਮ ਕੀਤਾ ਉਹਦੇ ਪੈਸੇ ਦਿੱਤੇ ਜਾਂਦੇ। ਨੌਕਰ ਮਹੀਨੇ ਬਾਅਦ ਤਨਖਾਹ ਲੈਂਦਾ, ਨੌਕਰ ਹਰ ਰੋਜ਼ ਵੀ ਤਨਖਾਹ ਲੈਂਦੇ ਨੇ, ਨੌਕਰ 7 ਦਿਨਾਂ ਬਾਅਦ ਵੀ ਤਨਖਾਹ ਲੈਂਦੇ ਨੇ। ਅਤੇ ਪਿਆਰਿਓ ਯਾਦ ਰੱਖੋ, ਨੌਕਰ ਸਾਲ ਬਾਅਦ ਵੀ ਤਨਖਾਹ ਲੈਂਦੇ ਨੇ, ਪਰ ਨੌਕਰ ਨਾਲ ਕੋਈ ਸ਼ਰਤ ਨਹੀਂ। ਸਿਰਫ ਇੰਨੀ ਕੋਈ ਸ਼ਰਤ ਵੀ ਇੰਨਾ ਕੰਮ ਤੂੰ ਕਰੀ ਅਤੇ ਇਹਦੇ ਬਦਲੇ ਤੈਨੂੰ ਇੰਨਾ ਧਨ, ਇੰਨੀ ਤਨਖਾਹ ਮਿਲੇਗੀ। ਅਤੇ ਨੌਕਰ ਦੀ ਮਰਜ਼ੀ ਹੈ ਕਿ ਅੱਜ ਕੰਮ ਕਰਨ ਆਇਆ ਅਤੇ ਕੱਲ੍ਹ ਨੂੰ ਸਵੇਰੇ ਕਹਿਦਾ ਮਾਲਕ ਆਪਣਾ ਪ੍ਰਬੰਧ ਕਰ ਲਈ, ਕਿਉਂਕਿ ਮੈਂ ਕੁਝ ਦਿਨਾਂ ਤੋਂ ਬਾਅਦ ਤੇਰੀ ਨੌਕਰੀ ਛੱਡ ਕੇ ਚਲੇ ਜਾਣਾ ਹੈ। ਜੇ ਨੌਕਰੀ ਛੱਡਣ 'ਤੇ ਨੌਕਰ ਆ ਜਾਏ ਅਤੇ ਮਾਲਕ ਉਹਨੂੰ ਕਿਵੇਂ ਜ਼ੋਰ ਨਾਲ, ਧੱਕੇ ਨਾਲ ਅਤੇ ਆਪਣੇ ਘਰ ਰੱਖ ਨਹੀਂ ਸਕਦਾ? ਨੌਕਰ ਦੀ ਮਰਜ਼ੀ ਹੈ ਕਹਿਦੇ ਮੈਂ ਕੱਲ੍ਹ ਤੋਂ ਆਪਦੇ ਘਰ ਨੌਕਰੀ ਨਹੀਂ ਕਰਨੀ। ਨੌਕਰ ਦੀ ਮਰਜ਼ੀ ਹੈ ਕਹਿਦੇ ਮੈਂ ਅਗਲੇ ਮਹੀਨੇ ਤੋਂ ਤੁਹਾਡਾ ਕੰਮ ਨਹੀਂ ਕਰਨਾ। ਪਿਆਰਿਓ, ਨੌਕਰ ਕਿਸੇ ਵੇਲੇ ਵੀ ਜਵਾਬ ਦੇ ਕੇ ਜਾ ਸਕਦਾ ਹੈ, ਪਰ ਚੇਤੇ ਰੱਖੋ ਜਿਹੜੇ ਗੁਲਾਮ ਨੇ ਉਹ ਕਦੀ ਵੀ ਜਵਾਬ ਦੇ ਕੇ ਜਾਂਦੇ ਨਹੀਂ ਕਿ ਗੁਲਾਮਾਂ ਨੂੰ ਤਨਖਾਹ ਨਹੀਂ ਮਿਲਦੀ। ਗੁਲਾਮ ਸਿਰਫ ਇੱਕ ਵਾਰੀ ਖਰੀਦੇ ਜਾਂਦੇ ਨੇ ਅਤੇ ਜਿਹੜੇ ਮਾਲਕ ਦੇ ਦਰ 'ਤੇ ਖਰੀਦੇ ਜਾਣ ਉਹ ਆਪਣੀ ਮਰਜ਼ੀ ਨਹੀਂ ਕਰਦੇ, ਉਹ ਮਰਦੇ ਦਮ ਤੱਕ ਮਾਲਕ ਦੇ ਹੀ ਬਣ ਕੇ ਰਹਿੰਦੇ। ਸਤਿਗੁਰੂ ਕਹਿੰਦੇ ਨੇ ਚਿੱਤ ਲਾ ਕੇ ਸੇਵਾ ਕਰ ਅਤੇ ਗੁਲਾਮ ਬਣ ਕੇ ਸੇਵਾ ਕਰ। ਨੌਕਰ ਛੱਡ ਕੇ ਜਾਂਦੇ ਨੇ, ਪਰ ਗੁਲਾਮ ਦੀ ਤਾਂ ਹੋਰ ਥਾਂ ਹੀ ਕੋਈ ਨਹੀਂ, ਉਹਨੇ ਕਿਹੜੀ ਜਗ੍ਹਾ 'ਤੇ ਜਾਣਾ ਹੈ? ਸਤਿਗੁਰੂ ਦਾ ਇੱਕ ਬਚਨ ਪੜ੍ਹੋ, ਮਾਰੂ ਰਾਗ ਦਾ ਸ਼ਬਦ ਹੈ। ਦੇਖੋ ਸ਼ਬਦ ਦੀ ਵਿਆਖਿਆ, ਸ਼ਬਦ ਨੂੰ ਹੀ ਆਧਾਰ ਬਣਾ ਕੇ ਆਪਾਂ ਕਰੀਏ, ਕਈ ਵਾਰੀ ਲੱਗਦਾ ਤਾਂ ਥੋੜ੍ਹਾ ਜਿਹਾ ਮੁਸ਼ਕਲ ਹੈ ਵੀ ਇਹ ਬਾਣੀ ਹੀ ਪੜ੍ਹੇ ਜਾਂਦੇ ਨੇ, ਪਰ ਪਿਆਰਿਓ ਜਦੋਂ ਬਾਣੀ ਦੀ ਵਿਆਖਿਆ ਬਾਣੀ ਕਰ ਦਈਏ ਫਿਰ ਉਹ ਕਥਾ ਕੇਵਲ ਲਫ਼ਜ਼ ਹੀ ਨਹੀਂ, ਜੇ ਦਾਤਾ ਅੰਦਰ ਟਿਕਾ ਦੇਵੇ ਸਹੀ ਅਰਥਾਂ ਵਿੱਚ ਉਹ ਕਥਾ ਰਸ ਬਣ ਜਾਂਦੀ ਹੈ। ਸਾਹਿਬ ਨੇ ਕਿਹਾ ਗੁਲਾਮ ਬਣ ਕੇ ਨੌਕਰੀ ਕਿਵੇਂ ਕਰੀਏ? ਚਾਕਰ ਨੂੰ ਤਾਂ ਕਹਿ ਦਿੱਤਾ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ, ਇਹ ਕਹਿ ਦਿੱਤਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਅਤੇ ਸਤਿਗੁਰੂ ਗੁਲਾਮ ਬਣ ਕੇ ਕਿਵੇਂ? ਅਤੇ ਮੇਰੇ ਧੰਨ ਗੁਰੂ ਨਾਨਕ ਬਾਬਾ ਜੀ ਦਾ ਅੰਦਰ ਦੇਖੋ, ਗੁਲਾਮ ਬਣ ਕੇ ਫਿਰ ਅਰਦਾਸਾਂ ਕੈਸੀਆਂ ਕਰਦੇ ਨੇ। ਬਚਨ ਅਸੀਂ ਪੜ੍ਹਦੇ ਹਾਂ ਕਿ ਮੁੱਲ ਖਰੀਦੀ ਲਾਲਾ ਗੋਲਾ, ਖੇ ਦਾਤਾ ਜੀ ਮੈਂ ਨੌਕਰ ਬਣ ਕੇ ਨਹੀਂ, ਮੈਂ ਆਪ ਜੀ ਦੇ ਦਰ 'ਤੇ ਆਪ ਜੀ ਦਾ ਖਰੀਦਿਆ ਹੋਇਆ ਗੁਲਾਮ ਬਣ ਕੇ ਆਇਆ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਆਮ ਤੌਰ 'ਤੇ ਬੰਦਾ ਕਿਸੇ ਦਾ ਗੁਲਾਮ ਬਣੇ ਅਤੇ ਲੋਕ ਕਹਿੰਦੇ ਨੇ ਇਸ ਗੁਲਾਮੀ ਨਾਲੋਂ ਤਾਂ ਮਰ ਜਾਣਾ ਚੰਗਾ, ਪਰ ਗੁਰਮੁਖੋ ਜਦੋਂ ਗੁਰੂ ਦਾ ਗੁਲਾਮ ਕੋਈ ਬਣਦਾ ਹੈ ਅਤੇ ਉਹ ਇਹ ਨਹੀਂ ਕਹਿੰਦਾ ਇਸ ਗੁਲਾਮੀ ਨਾਲੋਂ ਮਰਨਾ ਚੰਗਾ, ਉਹ ਕਹਿੰਦਾ ਦਾਤਾਰ ਤੇਰਾ ਕੋਟਾਨ ਕੋਟ ਸ਼ੁਕਰ, ਮੇਰੇ ਕਿੰਨੇ ਚੰਗੇ ਭਾਗ, ਮੈਂ ਤੇਰਾ ਗੁਲਾਮ ਬਣ ਗਿਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਮੇਰਾ ਭਾਗ ਚੰਗੇ ਨੇ, ਮੇਰਾ ਨਾਂ, ਹੁਣ ਦੇਖੋ ਇਹ ਵੀ ਤਾਂ ਸੇਵਾ ਹੀ ਹੈ ਨਾ, ਮੈਨੂੰ ਲੋਕ ਭਾਗਾਂ ਵਾਲਾ ਕਹਿੰਦੇ ਨੇ, ਚੰਗੇ ਭਾਗਾਂ ਵਾਲਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਗੁਰ ਕੀ ਬਚਨੀ ਇਹ ਲਾਏ ਚਿੱਤ ਕਰ। ਗੁਰ ਕੀ ਬਚਨੀ ਕਹਿ ਜੇ ਕੋ ਕਰੇ ਕਰੇ ਚਿੱਤ ਲਾਏ, ਗੁਰੂ ਦੇ ਬਚਨਾਂ ਨਾਲ ਗੁਰੂ ਦੀ ਖੱਟੀ 'ਤੇ ਵਿਕ ਗਿਆ। ਅਤੇ ਸੱਚ ਹੈ ਜਿਹੜੇ ਵਿਕਦੇ ਨੇ ਬਚਨ ਵੀ ਉਹਨਾਂ ਦੇ ਅੰਦਰ ਟਿਕਦੇ ਨੇ, ਜਿਹੜੇ ਵਿਕਦੇ ਨੇ ਸ਼ਬਦ ਵੀ ਉਹਨਾਂ ਦੇ ਅੰਦਰ ਟਿਕਦਾ। ਸਾਹਿਬ ਕਹਿ ਰਹੇ ਨੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਜਿੱਧਰ ਤੁਸੀਂ ਲਾ ਦਿੱਤਾ ਮੈਂ ਉੱਥੇ ਲੱਗ ਗਿਆ, ਕਿਉਂਕਿ ਗੁਲਾਮ ਆਪਣੀ ਮਰਜ਼ੀ ਨਹੀਂ ਕਰ ਸਕਦਾ। ਫਿਰ ਅੱਗੇ ਬਚਨ ਕੀਤਾ ਤੇਰੇ ਲਾਲੇ ਕਿਆ ਚਤੁਰਾਈ, ਇਹਦਾ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਪ੍ਰਭੂ ਇਸ ਚਾ ਗੁਲਾਮ ਨੂੰ ਅਕਲੀ ਕੋਈ ਨਹੀਂ, ਤੇਰੇ ਲਾਲੇ ਕਿਆ ਚਤੁਰਾਈ, ਇਸ ਲਾਲੇ ਨੂੰ ਇਸ ਗੁਲਾਮ ਨੂੰ ਅਕਲ ਨਹੀਂ, ਚਾਹੀਦਾ ਤਾਂ ਇਹ ਸੀ ਕਿ ਤੁਹਾਡੇ ਕਹਿਣ ਤੋਂ ਬਿਨਾਂ ਮੈਂ ਤੁਹਾਡੀ ਸੇਵਾ ਕਰਦਾ, ਮੈਨੂੰ ਅਕਲ ਨਹੀਂ, ਤੁਸੀਂ ਦੱਸ ਦਿਓ ਅਤੇ ਤਾਂ ਮੈਨੂੰ ਥੋੜ੍ਹੀ ਬਹੁਤ ਸਮਝ ਪੈਂਦੀ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਕਾਹਦੀ ਅਕਲ, ਮੈਂ ਤੁਹਾਡੇ ਹੁਕਮ ਨੂੰ ਵੀ ਮੰਨ ਨਹੀਂ ਸਕਿਆ। ਫਿਰ ਬਚਨ ਕੀਤਾ ਮਾਂ ਲਾਲੀ, ਮਾਂ ਦਾ ਅਖਰੀ ਅਰਥ ਇੱਥੇ ਮਤ, ਮੇਰੀ ਮਤ ਦਾਤਾ ਤੇਰੀ ਗੁਲਾਮ ਹੈ, ਪਿਓ ਲਾਲਾ ਮੇਰਾ, ਪਿਓ ਦਾ ਅਰਥ ਹੈ ਸੰਤੋਖ, ਮੇਰੇ ਅੰਦਰ ਦਾ ਸੰਤੋਖ ਸਬਰ ਵੀ ਤੇਰਾ ਗੁਲਾਮ। ਮਾਂ ਲਾਲੀ, ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ। ਦਾਤਾ ਜਦੋਂ ਤੁਸੀਂ ਕਿਰਪਾ ਕਰਦੇ ਹੋ ਗੁਲਾਮ 'ਤੇ ਮੇਰੀ ਮਤ ਕਿਸੇ ਰਸ ਵੀ ਚਲੀ ਜਾਂਦੀ ਹੈ, ਮੇਰੇ ਅੰਦਰ ਦਾ ਸੰਤੋਖ ਤੇਰੇ ਸ਼ੁਕਰ ਵੀ ਜੁੜਦਾ। ਸਾਹਿਬ ਕਹਿ ਰਹੇ ਨੇ ਮਾਂ ਲਾਲੀ, ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਹੁਣ ਅੱਗੇ ਦੇਖੋ ਸੇਵਾ ਕੈਸੀ, ਕਹਿੰਦੇ ਨੇ ਮੈਂ ਆਪ ਜੀ ਦੇ ਦਰ 'ਤੇ ਖਲੋਤਾ ਵਾਂ, ਗੁਲਾਮ ਨੂੰ ਹੁਕਮ ਕਰੋ, ਪਿਆਸ ਲੱਗੀ ਏ ਅਤੇ ਮੈਂ ਪਾਣੀ ਲੈ ਕੇ ਆਵਾਂ, ਹੁਕਮ ਕਰੋ, ਜੇ ਪ੍ਰਸ਼ਾਦਾ ਛਕਣਾ ਮੈਂ ਤਾਜ਼ਾ ਆਟਾ ਪੀ ਕੇ ਲਿਆਵਾਂ। ਸਾਹਿਬ ਨੇ ਬਚਨ ਕੀਤਾ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾਂ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਂ, ਪਿਆਸ ਲੱਗੇ ਅਤੇ ਮੈਂ ਪਾਣੀ ਢੋਵਾਂ, ਭੁੱਖ ਲੱਗੇ ਅਤੇ ਕਿਰਪਾ ਕਰੋ ਮੈਂ ਆਟਾ ਤਾਜ਼ਾ ਪੀ ਕੇ ਲਿਆਵਾਂ, ਅਤੇ ਕਿਰਪਾ ਕਰ ਇੱਕ ਮੇਰੇ 'ਤੇ, ਮੈਂ ਪੱਖਾਂ ਝੱਲਾਂ, ਆਪ ਜੀ ਦੇ ਚਰਨ ਮਲ ਮਲ ਕੇ ਧੋਵਾਂ। ਹੁਣ ਇੱਥੇ ਸਫਲ ਸੇਵਕ ਦਾ ਜੀਵਨ ਦੇਖਿਓ, ਕਈ ਵਾਰੀ ਬਿਰਤੀ ਹੁੰਦੀ ਹੈ ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਹੁੰਦੀ ਹੈ ਥੋੜ੍ਹੀ, ਅਤੇ ਲਿਸਟ ਗੁਰੂ ਸਾਹਮਣੇ ਐਡੀ ਵੱਡੀ ਜਾ ਲੱਖ ਰੱਖਦੇ ਹਾਂ ਵੀ ਆਹ ਵੀ ਮੈਨੂੰ ਮਿਲੇ, ਆਹ ਵੀ ਮੈਨੂੰ ਮਿਲੇ ਨਹੀਂ। ਹੁਣ ਆਹ ਸਫਲ ਸੇਵਕ ਦਾ ਜੀਵਨ ਕੀ ਹੈ? ਸਤਿਗੁਰੂ ਮਿਹਰ ਕਰਦੇ ਨੇ ਇੰਨੀ ਸੇਵਾ ਕਰਕੇ, ਕਹਿੰਦੇ ਨੇ ਲੂਣ ਖਰਾਮੀ ਨਾਨਕ ਲਾਲਾ, ਬਖਸ਼ੈਂ ਤੁੱਤ ਵਡਿਆਈ, ਦਾਤਾ ਜੀ ਕਿਰਪਾ ਕਰ, ਮੈਂ ਤੇਰੇ ਘਰ ਦਾ ਲੂਣ ਖਾ ਕੇ ਖਰਾਮ ਕੀਤਾ, ਜੇ ਬਖਸ਼ ਸਕਦਾ ਤਾਂ ਇਸ ਗੁਲਾਮ ਨੂੰ ਕਿਰਪਾ ਕਰਕੇ ਬਖਸ਼ ਦੇ। ਸੇਵਾ ਕਰਕੇ ਆਪਣਤ ਨਹੀਂ, ਸੇਵਾ ਕਰਕੇ ਆਪਣਾ ਵਿਖਾਵਾ ਨਹੀਂ, ਸੇਵਾ ਕਰਕੇ ਲੋਕਾਂ ਵਿੱਚ ਪ੍ਰਸਾਰਨ ਦੀ ਲੋੜ ਵੀ ਨਹੀਂ। ਪਿਆਰਿਓ, ਭਾਵਨਾ ਨਾਲ ਸੇਵਾ ਕਰੀਏ ਅਤੇ ਗੁਰੂ ਸਾਡੇ ਅੰਦਰ ਦੀ ਸੇਵਾ ਨੂੰ ਜਾਣਦੇ। ਫਿਰ ਸੇਵਾਦਾਰ ਜਿਹੜਾ ਚਿੱਤ ਲਾ ਕੇ ਕਰਦਾ, ਉਹ ਖੱਬੇ ਅਤੇ ਸੱਜੇ ਕਦੀ ਕਿਸੇ ਵੱਲ ਦੇਖਦਾ ਨਹੀਂ। ਖੱਬੇ ਸੱਜੇ ਦਾ ਅਰਥ, ਜੇ ਕੋਈ ਚਾਰ ਬੰਦੇ ਨਿੰਦਿਆ ਕਰਨ ਤਾਂ ਸੇਵਾਦਾਰ ਨੂੰ ਪਰਵਾਹ ਕੋਈ ਨਹੀਂ, ਜੇ ਚਾਰ ਬੰਦੇ ਵਾਹ 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 ਕਰਨ ਤਾਂ ਉਹਦੇ ਰਸਤੇ ਵਿੱਚ ਰੁਕਾਵਟ ਕੋਈ ਨਹੀਂ। ਜਿਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਆਗਮਨ ਪੁਰਬ ਆਪ ਜੀ ਮਨਾਉਂਦੇ ਪਏ ਹੋ, ਦੇਖੋ ਅੱਜ ਸਵੇਰੇ ਪਵਿੱਤਰ ਜਦੋਂ ਹੁਕਮ ਆਇਆ ਤਾਂ ਉਸੇ ਵੇਲੇ ਮਨ 'ਚ ਫੁਰਨਾ ਉੱਠਿਆ ਕਿ ਜੇ ਕਿਸੇ ਨੇ ਚਿੱਤ ਲਾ ਕੇ ਲੋਕ ਲਾਜ ਤੋਂ ਬੇਪਰਵਾਹ ਹੋ ਕੇ ਸੇਵਾ ਕੀਤੀ ਤਾਂ ਮੇਰੇ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਜੀਵਨ ਹੈ, ਉਹਨਾਂ ਦੀ ਸੇਵਾ, ਹਜ਼ੂਰ ਦੀ ਸਮਰਪਿਤਤਾ। ਧੰਨ ਗੁਰੂ ਰਾਮਦਾਸ ਜੀ ਨੇ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਇੰਨਾ ਕੁ ਸਮਰਪਿਤ ਕਰ ਦਿੱਤਾ। ਸਿਰਫ ਦੋ ਪ੍ਰਮਾਣ ਨੇ, ਭਾਵਾਂ ਕਿ ਇਤਿਹਾਸ ਸਾਖੀਆਂ ਤਵਾਰੀਖ ਦੇ ਪੰਨੇ ਅਨੇਕਾਂ ਵਾਰੀ ਪੜ੍ਹੇ ਆਪ ਨੇ ਸੁਣੇ, ਪਰ ਜਦੋਂ ਗੁਰੂ ਦਾ ਬਚਨ ਭਾਵਨਾ ਨਾਲ ਕੀਤਾ ਜਾਏ, ਨਾ ਸਾਖੀ ਪੁਰਾਣੀ ਹੈ ਅਤੇ ਨਾ ਗੁਰੂ ਕਾ ਸ਼ਬਦ ਪੁਰਾਣਾ ਹੈ, ਗੁਰੂ ਤਾਂ ਨਿਤ ਨਵਾਂ ਹੈ। ਧੰਨ ਗੁਰੂ ਅਮਰਦਾਸ ਜੀ ਨੇ ਬਹੁਤ ਸੇਵਾ ਕੀਤੀ, ਇੰਨੀ ਸੇਵਾ ਕੀਤੀ ਕਿ ਸੰਸਾਰ ਦਾ ਇੱਕ ਰਿਸ਼ਤਾ ਹੋਣ ਦੇ ਬਾਵਜੂਦ ਵੀ ਬੇਪਰਵਾਹ ਹੋ ਕੇ, ਗੁਰੂ ਅੰਗਦ ਸਾਹਿਬ ਦੇ ਘਰ ਨਾਲ ਕੁੜਮਾਚਾਰੀ ਸੀ ਪਰ ਬਿਲਕੁਲ ਪਰਵਾਹ ਨਹੀਂ ਕੀਤੀ, ਦਿਨ ਰਾਤ ਇੰਨੀ ਕੁ ਸੇਵਾ ਵਿੱਚ ਰਹੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉਸ ਥੋਂ ਦੇ ਲੋਕਾਂ ਨੇ ਨਿਥਾਵੇਂ ਤੱਕ ਸ਼ਬਦ ਕਹਿ। ਬਸ ਇੱਕੋ ਹੀ ਗੱਲ ਕਹੀ ਸੀ, ਮੈਨੂੰ ਜੋ ਮਰਜ਼ੀ ਕਹਿ ਲਵੋ ਪਰ ਕਦੀ ਮੈਨੂੰ ਨਿਥਾਵਾਂ ਨਾ ਕਹਿਣਾ। ਕਿਉਂ? ਕਹਿਣ ਲੱਗੇ ਜਿਹਨੂੰ ਗੁਰੂ ਨਾਨਕ ਆਪਣੇ ਚਰਨਾਂ ਵਿੱਚ ਥਾਂ ਦੇਦਾ ਉਹ ਕਦੀ ਵੀ ਨਿਥਾਵਾਂ ਨਹੀਂ ਹੁੰਦਾ। ਕੈਸੀ ਭਾਵਨਾ ਨਾਲ ਸੇਵਾ ਕੀਤੀ ਦੇਖਿਓ। ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਸੇਵਾ ਬਾਬੇ ਲਹਿਣੇ ਨੇ ਕੀਤੀ, ਪਰ ਦੁਨੀਆਂ ਦਾ ਕੋਈ ਰਿਸ਼ਤਾ ਨਹੀਂ ਬਾਬੇ ਲਹਿਣੇ ਨਾਲ ਅਤੇ ਗੁਰੂ ਨਾਨਕ ਸਾਹਿਬ ਦਾ ਆਪਸੀ ਪਿਆਰ ਗੁਰਸਿੱਖ ਸੰਦ ਹੈ। ਬਾਬੇ ਨਾਨਕ ਨਾਲ ਬਾਬੇ ਲਹਿਣੇ ਦਾ ਖੂਨ ਦਾ ਕੋਈ ਰਿਸ਼ਤਾ, ਕੋਈ ਦੁਨਿਆਵੀ ਰਿਸ਼ਤਾ ਨਹੀਂ। ਪਰ ਇਹ ਪਹਿਲਾ ਸਮਾਂ ਸੀ ਕਿ ਜਦੋਂ ਧੰਨ ਗੁਰੂ ਅੰਗਦ ਸਾਹਿਬ ਨਾਲ ਗੁਰੂ ਅਮਰਦਾਸ ਜੀ ਦਾ ਇੱਕ ਦੁਨਿਆਵੀ ਰਿਸ਼ਤਾ ਵੀ ਹੈ।